ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦੋ ਜਹਾਨਾਂ ਦੇ ਮਾਲਕ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜਗਤ ਗੁਰੂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ। ਗੁਰੂ ਕਾ ਖਾਸ ਸਰੂਪ ਗੁਰੂ ਕੀ ਸਾਧ ਸੰਗਤ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੱਜ ਕਰਕੇ ਅੰਮ੍ਰਿਤ ਬਾਣੀਆਂ ਇਸੇ ਪ੍ਰਕਾਰ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਜੀ ਨਿਹਾਲ ਹੋ ਰਹੇ ਹੋ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਜੋ ਸਾਨੂੰ ਮੁਖਵਾਕ ਬਖਸ਼ਿਆ ਹੈ, ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਆਓ ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸਤਿਗੁਰਾਂ ਵੱਲੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਦੀ ਵਿਚਾਰ ਸਾਂਝੀ ਕਰ ਸਕੀਏ। ਬੜੇ ਹੀ ਪਿਆਰ ਸਹਿਤ ਸਾਰੇ ਹੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ਼ ਸਮਾਨਾ। ਸਤ ਸੰਗਤ ਜੀਓ, ਜੋ ਅੱਜ ਦਾ ਸ੍ਰੀ ਮੁਖਵਾਕ ਹੈ, ਹੁਕਮਨਾਮਾ ਹੈ, ਇਹ 691 ਅੰਕ ਦੇ ਉੱਪਰ ਹੈ। ਧਨਾਸਰੀ ਰਾਗ ਜਿਸ ਅੰਦਰ ਭਗਤ ਕਬੀਰ ਸਾਹਿਬ ਦੀ ਪਵਿੱਤਰ ਬਾਣੀ ਹੈ। ਕਬੀਰ ਜਿਹੜੇ ਕਾਂਸ਼ੀ ਦੇ ਵਿੱਚ ਬਹੁਤ ਸਾਰੇ ਇੱਥੇ ਵਿਦਵਾਨਾਂ ਦਾ ਗੜ੍ਹ ਮੰਨਿਆ ਗਿਆ ਹੈ ਕਾਂਸ਼ੀ। ਬੜੀਆਂ ਚਰਚਾਵਾਂ ਇੱਥੇ ਹੋਈਆਂ ਨੇ ਭਗਤ ਕਬੀਰ ਸਾਹਿਬ ਜੀ ਦੀਆਂ। ਬੜੇ ਬੜੇ ਵਿਦਵਾਨ ਉਹਨਾਂ ਦੇ ਅੱਗੇ ਹਾਰ ਕੇ ਗਏ ਹਨ। ਸੋ ਕੁਝ ਸਤਸੰਗੀ ਜਨ ਜਿਹੜੇ ਨੇ ਉਹ ਵੀ ਆ ਕੇ ਭਗਤ ਕਬੀਰ ਸਾਹਿਬ ਜੀ ਨੂੰ ਮਿਲਦੇ ਨੇ, ਸੰਗਤ ਕਰਦੇ ਹਨ। ਬੜੇ ਭਲੇ ਪੁਰਸ਼ ਜਾਣ ਕੇ ਕਈ ਵਾਰ ਆਪਸ ਵਿੱਚ ਵਿਚਾਰ ਚਰਚਾਵਾਂ ਵੀ ਚੱਲਦੀਆਂ ਨੇ ਸਾਧ ਸੰਗਤ ਜੀ। ਜਿਵੇਂ ਮਨਾਂ ਵਿੱਚ ਕਈ ਵਾਰ ਸ਼ੰਕੇ ਹੁੰਦੇ ਹਨ ਅਤੇ ਇਹੋ ਜਿਹੇ ਮਹਾਂਪੁਰਖਾਂ ਨੂੰ ਪ੍ਰਸ਼ਨ ਕਰਕੇ ਉਹਦਾ ਯੋਗ ਉੱਤਰ ਪ੍ਰਾਪਤ ਕਰ ਲੈਂਦੇ ਨੇ ਜਗਿਆਸੂ। ਅਤੇ ਕਬੀਰ ਜੀ ਨੂੰ ਇੱਕ ਮੌਕੇ ਇਹ ਸਵਾਲ ਕੀਤਾ ਗਿਆ, ਪ੍ਰਸ਼ਨ ਕੀਤਾ ਗਿਆ ਕਿ ਜਿਹੜਾ ਉਹ ਪਰਮਾਤਮਾ ਹੈ ਜਿਸ ਦੀ ਤੁਸੀਂ ਗੱਲ ਕਰਦੇ ਹੋ, ਜਿਹਨੂੰ ਕਹਿੰਦੇ ਸਰਵ ਵਿਆਪਕ ਹੈ, ਜਿਹੜਾ ਘੱਟ ਘੱਟ 'ਚ ਵੱਸਦਾ ਹੈ, ਜਿਹੜਾ ਤਿੰਨਾਂ ਲੋਕਾਂ ਵਿੱਚ ਹੈ, ਹਰੇਕ ਥਾਂ 'ਤੇ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਭਲਾ ਉਸ ਪਰਮਾਤਮਾ ਦਾ ਕੋਈ ਅੰਤ ਪਾ ਸਕਿਆ ਹੈ? ਉਹਦਾ ਕੋਈ ਅੰਤ ਹੈ ਜਾਂ ਨਹੀਂ ਹੈ? ਇਹ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਕਬੀਰ ਸਾਹਿਬ ਜੀ ਨੇ ਪਵਿੱਤਰ ਸ਼ਬਦ ਜਿਹੜਾ ਹੈ ਧਨਾਸਰੀ ਰਾਗਣੀ ਹੈ, ਅੰਮ੍ਰਿਤ ਬਾਣੀ ਵਿੱਚ ਰਾਗ ਦਾ ਦਰਜਾ ਪ੍ਰਾਪਤ ਹੈ, ਅੰਮ੍ਰਿਤ ਬਾਣੀ ਉਚਾਰਨ ਤੋਂ ਪਹਿਲਾਂ ਮੰਗਲਾ ਚਰਨ ਵਸਤੂ ਨਿਰਦੇਸ਼ਕ ਮੰਗਲ ਹੈ ਸਾਧ ਸੰਗਤ ਜੀ। ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਹੈ ਓਅੰਕਾਰ, ਸਰਬ ਦਾ ਪ੍ਰਕਾਸ਼ਕ, ਸੱਤ ਤ੍ਰੇਈ ਕਾਲ ਆਬਾਦ ਹੈ, ਜਿਹੜਾ ਆਦਿ ਵਿੱਚ ਵੀ ਸੱਚਾ, ਜੁਗਾਦ ਵਿੱਚ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੈ। ਪੀ ਸੱਚ ਨਾਨਕ ਹੋਸੀ ਪੀ ਸੱਚ, ਤਿੰਨਾਂ ਸਮਿਆਂ ਦੇ ਵਿੱਚ ਉਹ ਸੱਚਾ ਹੈ। ਗੁਰ ਜਿਹੜਾ ਅੰਧਕਾਰ 'ਚ ਪ੍ਰਕਾਸ਼ ਕਰੇ ਉਹਨੂੰ ਗੁਰੂ ਕਹਿੰਦੇ ਨੇ, ਅਤੇ ਇਸ ਵਾਸਤੇ ਉਹ ਜਿਹੜਾ ਸੱਚਾ ਗੁਰੂ ਹੈ ਨਾ ਸਾਧ ਸੰਗਤ, ਪ੍ਰਸਾਦ ਹੁੰਦੀ ਹੈ ਕਿਰਪਾ, ਉਹਦੀ ਕਿਰਪਾ ਹੋ ਜਾਵੇ, ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਓਅੰਕਾਰ ਜਿਹੜਾ ਰਮਿਆ ਹੋਇਆ ਸਾਰੇ ਪਾਸੇ, ਉਹਦੇ ਸਰੂਪ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ। ਇਉਂ ਮੰਗਲ ਕਰਕੇ ਆਪ ਜੀ ਉਚਾਰਨ ਕਰਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ। ਹੁਣ ਦੱਸਦੇ ਹਨ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ, ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਜੇ ਕੋਈ ਗਿਆ ਉਹਦਾ ਆਪਣਾ ਹੀ ਅੰਤ ਹੋ ਗਿਆ, ਪਰ ਪਰਮੇਸ਼ਰ ਦਾ ਅੰਤ ਕਿਸੇ ਨਹੀਂ ਪਾਇਆ ਹੈ। ਗੁਰਮੁਖੋ, ਪਰਮੇਸ਼ਰ ਦਾ ਤਾਂ ਅੰਤ ਕਿਸੇ ਨੇ ਕੀ ਪਾਉਣਾ ਹੈ? ਉਹਦੀ ਮਾਇਆ ਦਾ ਹੀ ਅੰਤ ਨਹੀਂ ਪਾ ਸਕਦਾ ਹੈ ਮਨੁੱਖ। ਉਹਦੀ ਰਚੀ ਹੋਈ ਕਾਇਨਾਤ ਬ੍ਰਹਿਮੰਡ ਉਹਦਾ ਵੀ ਅੰਤ ਕੋਈ ਨਹੀਂ ਹੈ। ਉਹਦਾ ਰਚਿਆ ਹੋਇਆ ਇਹ ਸੰਸਾਰ ਜੋ ਹੈ, ਕੁਦਰਤ ਨੇ ਜਿਹੜੀ ਇਹ ਕਾਇਨਾਤ ਰਚੀ ਹੈ ਇਹਦਾ ਵੀ ਅੰਤ ਨਹੀਂ ਪਾ ਸਕਦਾ ਕੋਈ, ਅਤੇ ਵਾਹਿਗੁਰੂ ਦਾ ਅੰਤ ਤਾਂ ਕੋਈ ਪਾ ਹੀ ਨਹੀਂ ਸਕਦਾ। ਇਸ ਸ਼ਬਦ ਰਾਹੀਂ ਸਾਨੂੰ ਦਰਸਾ ਰਹੇ ਹਨ, ਇਹ ਦੱਸਦੇ ਨੇ ਸੰਤ ਸੰਗਤ ਰਾਮ ਹਿਰਦੈ ਵਸਾਈ, ਸੰਤਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਇਆ ਹੈ। ਉਹ ਵਾਹਿਗੁਰੂ ਕਿਹੋ ਜਿਹਾ ਹੈ ਜਿਹਨੂੰ ਆਪਣੇ ਹਿਰਦੇ 'ਚ ਅਸੀਂ ਵਸਾ ਕੇ ਬੈਠੇ ਹਾਂ? ਕਹਿੰਦੇ ਇਹਦਾ ਕੋਈ ਅੰਤ ਨਹੀਂ ਪਾ ਸਕਦਾ, ਕੋਈ ਕਿਤਨਾ ਵੱਡਾ ਹੋਵੇ। ਮਹਾਰਾਜ ਬਾਣੀ ਵਿੱਚ ਵੀ ਲਿਖਦੇ ਨੇ, ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਪੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਕਰੀ। ਦੇਵ 33 ਕਰੋੜ ਦੇਵਤਾ ਮੰਨਿਆ ਹੈ, ਕਹਿੰਦੇ ਉਹ ਦੇਵਤੇ ਜਿਹੜੇ ਨੇ ਉਹ ਵੀ ਅੰਤ ਨਹੀਂ ਪਾ ਸਕਦੇ ਉਸ ਵਾਹਿਗੁਰੂ ਦਾ। ਮੁਨੀ ਨੇ ਜਿਹੜੇ ਉਹ ਵੀ ਅੰਤ ਨਹੀਂ ਪਾ ਸਕਦੇ, ਇੰਦਰ ਵਰਗੇ ਜਿਹੜੇ ਹਨ ਉਹਨਾਂ ਵੀ ਅੰਤ ਨਹੀਂ ਪਾਇਆ। ਵੇਦ ਵੇਦਾਂ ਨੂੰ ਉਚਾਰਨ ਵਾਲੇ ਸਾਧ ਸੰਗਤ ਜੀ ਉਹ ਵੀ ਬ੍ਰਹਮੇ ਵਰਗੇ ਵੀ ਅੰਤ ਨਹੀਂ ਪਾ ਸਕੇ। ਜਿਹੜਾ ਅੰਤ ਪਾਉਣ ਗਿਆ ਉਹਦਾ ਆਪਦਾ ਹੀ ਅੰਤ ਹੋ ਗਿਆ। ਇਸ ਲਈ ਸਨਕ ਸਨੰਦ ਮਹੇਸ਼ ਸਮਾਨਾ, ਸਨਕ ਅਤੇ ਸਨੰਦ ਇਹ ਬ੍ਰਹਮਾ ਜੀ ਦੇ ਪੁੱਤਰ ਮੰਨੇ ਜਾਂਦੇ ਨੇ ਸਾਧ ਸੰਗਤ। ਸਨਕ ਸਨੰਤ ਸਨੰਤ ਸਨਾਤਨ ਸੰਤ ਕੁਮਾਰ ਇਹ 4 ਪੁੱਤਰ ਸਨ। ਮਹਾਰਾਜ ਕਹਿੰਦੇ ਸਮਾਨਾ ਇਹ ਵੀ ਉਹਦੇ 'ਚ ਸਮਾਏ ਰਹਿੰਦੇ ਨੇ, ਉਹਦੀ ਭਗਤੀ ਕਰਦੇ ਰਹਿੰਦੇ ਨੇ, ਉਹਦਾ ਨਾਮ ਜਪਦੇ ਰਹਿੰਦੇ ਨੇ। ਮਹੇਸ਼ ਜਿਹੜਾ ਸ਼ਿਵ ਹੈ ਜਿਸ ਨੂੰ ਕਹਿੰਦੇ ਵੀ ਉਹ ਕਾਲ ਕਰ ਦਿੰਦਾ ਹੈ ਸਾਰੀ ਪ੍ਰਿਥਵੀ ਦਾ, ਲੇਕਿਨ ਵਾਹਿਗੁਰੂ ਦਾ ਅੰਤ ਉਹ ਵੀ ਨਹੀਂ ਪਾ ਸਕਦਾ ਹੈ। ਉਹ ਵੀ ਉਹਦੀ ਉਸ ਤੱਤ ਵਿੱਚ ਸਮਾਇਆ ਰਹਿੰਦਾ, ਉਹਦਾ ਨਾਮ ਜਪਦਾ ਰਹਿੰਦਾ ਹਰ ਵੇਲੇ। ਉਹ ਵੀ ਵਾਹਿਗੁਰੂ ਵਾਹਿਗੁਰੂ ਉਸ ਪਰਮੇਸ਼ਰ ਦੇ ਵਿੱਚ ਹੀ ਮਨ ਟਿਕਾ ਕੇ ਰੱਖਦਾ ਹੈ। ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੇਸ ਨਾਗ ਇਹਦੇ ਬਾਰੇ ਇਉਂ ਲਿਖਿਆ ਆਉਂਦਾ ਹੈ ਪੁਰਾਣਾਂ ਦੇ ਵਿੱਚ ਕਿ ਜਿਹੜਾ ਸ਼ੇਸ਼ ਨਾਗ ਹੈ, ਹਜ਼ਾਰਾਂ ਇਹਦੇ ਮੂੰਹ ਨੇ, ਹਜ਼ਾਰਾਂ ਫਨ, ਅਤੇ ਵਿਸ਼ਨੂੰ ਦੇ ਉੱਤੇ ਛਾਂ ਕਰਨ ਵਾਲਾ ਇਹੀ ਸ਼ੇਸ਼ ਨਾਗ ਹੈ। ਇੱਕ ਇੱਕ ਫਨ ਦੇ ਵਿੱਚ 2-2 ਜ਼ੁਬਾਨਾਂ ਨੇ ਸਾਧ ਸੰਗਤ ਜੀ, ਅਤੇ ਨਿੱਤ ਨਵਾਂ ਨਾਮ ਲੈਂਦਾ ਹੈ, ਨਿੱਤ ਨਵਾਂ। ਹਜ਼ਾਰ ਫਨ ਨੇ ਅਤੇ 2000 ਜ਼ੁਬਾਨਾਂ ਨੇ, ਅਤੇ 2000 ਜ਼ੁਬਾਨਾਂ ਨਾਲ ਨਿੱਤ ਨਿੱਤ ਨਵਾਂ ਨਾਮ ਸ਼ੇਸ਼ ਨਾਗ ਲੈਂਦਾ। ਲੇਕਿਨ ਸਤਿਗੁਰੂ ਕਹਿੰਦੇ ਇੰਨੇ ਨਾਮ ਨੇ ਪਰਮਾਤਮਾ ਦੇ, ਅਨੰਤ ਨਾਮ, ਤੇਰੋ ਨਾਮ ਅਨੇਕਾ ਰੂਪ ਅਨੰਤਾ। ਉਹ ਨਾਮਾਂ ਦਾ ਅੰਤ ਹੀ ਨਹੀਂ ਸਾਧ ਸੰਗਤ ਜੀ ਪਾ ਸਕਦਾ, ਇੰਨੇ ਨਾਮ ਹੈ ਉਹਦੇ ਪਰਮੇਸ਼ਰ ਦੇ। ਅਤੇ ਵਾਹਿਗੁਰੂ ਦਾ ਅੰਤ ਭਲਾ ਕਿਵੇਂ ਹੋ ਸਕਦਾ ਹੈ? ਉਹਦਾ ਤਾਂ ਅੰਤ ਕੋਈ ਪਾ ਹੀ ਨਹੀਂ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਅਲਪੱਗ ਜੀਵ ਨੇ ਉਹਦੇ ਸਾਜੇ ਹੋਏ, ਕਿਸੇ ਵੇਲੇ ਮਨੁੱਖ ਹੰਕਾਰ ਕਰ ਲੈਂਦਾ ਹੈ। ਜਿਵੇਂ ਇੱਕ ਵਾਰੀ ਸਾਧ ਸੰਗਤ ਜੀ, ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ ਜਦੋਂ ਉਤਪੱਤੀ ਕਰਨ ਦਾ ਹੁਕਮ ਹੋਇਆ ਸੀ ਇਸ ਸੰਸਾਰ ਦੀ। ਕਮਲ ਦੇ ਵਿੱਚੋਂ ਜਿਸ ਵੇਲੇ ਉਹਨਾਂ ਦਾ ਜਨਮ ਹੋਇਆ, ਨਾਭ ਕਮਲ 'ਤੇ ਬ੍ਰਹਮਾ ਉਪਜਿਆ। 4 ਵੇਦ ਮੁੱਖ ਕੰਠ ਉਚਾਰ, ਇਉਂ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ। ਨਾਭ ਕਮਲ ਤੋਂ ਜਦੋਂ ਬ੍ਰਹਮਾ ਜੀ ਆਏ ਨੇ, ਉਹਨਾਂ ਇੱਧਰ ਉੱਧਰ ਦੇਖਿਆ ਵੀ ਮੇਰੇ ਤੋਂ ਸਿਵਾ ਤਾਂ ਕੋਈ ਹੋਰ ਹੈ ਹੀ ਨਹੀਂ, ਸ੍ਰਿਸ਼ਟੀ ਨੂੰ ਰਚਣ ਵਾਲਾ ਮੈਂ ਹੀ ਹਾਂ, ਮੈਂ ਹੀ ਹਾਂ। ਹੰਕਾਰ ਹੋ ਗਿਆ। ਅਤੇ ਕੁਦਰਤ ਦੀ ਇੱਕ ਮਰਿਆਦਾ ਹੈ, ਉਹ ਪਰਮਾਤਮਾ ਕਿਸੇ ਦਾ ਹੰਕਾਰ ਵੀ ਝੱਲਦਾ ਨਹੀਂ ਕਦੇ। ਇਉਂ ਲਿਖਿਆ ਆਉਂਦਾ ਹੈ ਮਹਾਰਾਜ ਦੀ ਬਾਣੀ ਵਿੱਚ, ਹਰ ਜੀਉ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾਵੈ। ਅਤੇ ਸਾਹਿਬ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਹੰਕਾਰ ਵਾਲੇ ਬੰਦੇ ਨੂੰ ਪਸੰਦ ਨਹੀਂ ਹੈ। ਜੇ ਕੋਈ ਮਾਣ ਕਰੇ ਹੰਕਾਰ ਕਰੇ ਵੀ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ, ਮੇਰੇ ਤੋਂ ਬਿਨਾਂ ਦੂਜਾ ਤਾਂ ਕੋਈ ਹੈ ਹੀ ਨਹੀਂ, ਮੈਂ ਹੀ ਪਰਮਾਤਮਾ ਹਾਂ, ਇੰਨਾ ਮਾਣ ਹੋ ਗਿਆ ਬ੍ਰਹਮਾ ਜੀ ਨੂੰ, ਕਹਿੰਦਾ ਮੈਂ ਹੀ ਈਸ਼ਵਰ ਹਾਂ, ਮੈਂ ਹੀ ਬ੍ਰਹਮਾ ਹਾਂ, ਮੈਂ ਹੀ ਸ੍ਰਿਸ਼ਟੀ ਦਾ ਰਚਣਹਾਰ ਹਾਂ। ਉਸ ਵੇਲੇ ਆਕਾਸ਼ਬਾਣੀ ਰਾਹੀਂ ਆਵਾਜ਼ ਆਈ ਕਿ ਬ੍ਰਹਮਾ ਹੰਕਾਰ ਨਾ ਕਰ, ਪਰਮਾਤਮਾ ਤੇਰੇ ਤੋਂ ਵੱਡਾ ਹੈ, ਜਿਸ ਕਮਲ ਦੇ ਵਿੱਚੋਂ ਤੇਰਾ ਜਨਮ ਹੋਇਆ ਇਹ ਕਮਲ ਵੀ ਤੇਰੇ ਤੋਂ ਵੱਡਾ ਹੈ। ਅਤੇ ਸਾਧ ਸੰਗਤ ਗੁੱਸੇ ਵਿੱਚ ਆਇਆ, ਕਮਲ ਨੂੰ ਇਹਨ ਲੱਤ ਮਾਰੀ, ਜਿਸ ਮੌਕੇ ਲੱਤ ਮਾਰੀ ਤਾਂ ਕਹਿੰਦੇ ਉਸ ਕਮਲ ਦੇ ਫੁੱਲ ਵਿੱਚ ਜਿੱਥੋਂ ਉਪਜਿਆ ਸੀ ਨਾ, ਜਿੱਥੋਂ ਨਿਕਲਿਆ ਸੀ, ਉਹਦੇ ਵਿੱਚ ਹੀ ਡਿੱਗ ਪਿਆ। ਡਿੱਗ ਪਿਆ ਜਿਸ ਵੇਲੇ, ਅੰਦਰ ਰਿੜਦਾ ਜਾਵੇ ਰਿੜਦਾ ਜਾਵੇ, 18 ਯੁੱਗ ਅੰਦਰ ਜਾਂਦਾ ਗਿਆ। ਸਾਧ ਸੰਗਤ ਜੀ, ਉਹ ਜਿਹੜੀ ਕਮਲ ਦੀ ਨਾੜੀ ਸੀ ਨਾ, ਉਹਦਾ ਹੀ ਅੰਤ ਨਹੀਂ ਆ ਰਿਹਾ ਹੈ। ਇਹ ਪਰਮਾਤਮਾ ਦੀ ਕੁਦਰਤ ਐਸੀ ਹੈ, ਹੰਕਾਰ ਨਿਵਰਤ ਕਰਨਾ ਸੀ, ਜਦੋਂ ਤੁਰਿਆ ਜਾਵੇ ਹੇਠਾਂ ਨੂੰ, ਤੁਰਿਆ ਜਾਵੇ, ਸਮਝ ਆ ਗਈ ਕਿ ਮੈਂ ਹੰਕਾਰ ਕਰ ਲਿਆ। ਉਸ ਵੇਲੇ ਪਰਮਾਤਮਾ ਨੂੰ ਮਾਫ਼ੀ ਮੰਗੀ, ਮੇਰੇ ਤੋਂ ਗਲਤੀ ਹੋ ਗਈ ਹੈ, ਅਤੇ ਮੈਂ ਹੁਣ ਆਪ ਜੀ ਦੇ ਹੁਕਮ ਅਨੁਸਾਰ ਚੱਲਾਂਗਾ। ਮੁਆਫ਼ੀ ਮੰਗਣ ਤੋਂ ਸਾਧ ਸੰਗਤ ਦੁਬਾਰਾ 18 ਯੁੱਗ ਬਾਹਰ ਨਿਕਲਣ ਨੂੰ ਲੱਗ ਗਏ ਸੀ। ਇਹ 36 ਯੁੱਗ ਦਾ ਸਮਾਂ ਇੱਦਾਂ ਲੰਘਿਆ ਸੀ। ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸ਼ਬਦ ਵੀ ਹੈ, 36 ਯੁੱਗ ਵਰਤੇ ਗੁਬਾਰਾ, ਤਾੜੀ ਲਾਈ ਅਪਰ ਅਪਾਰਾ। ਗੁਬਾਰ ਰਿਹਾ ਉਤਨਾ ਚਿਰ, ਫਿਰ ਪਰਮਾਤਮਾ ਨੂੰ ਸਮਝਿਆ ਕਿ ਵਾਹਿਗੁਰੂ ਕੋਈ ਹੈ ਜਿਹਨੇ ਮੈਨੂੰ ਪੈਦਾ ਕੀਤਾ ਹੈ ਅਤੇ ਮੇਰੀ ਡਿਊਟੀ ਲਗਾਈ ਹੈ ਆ ਸੰਸਾਰ ਦੀ ਪਾਲਣਾ ਕਰਨੀ, ਇਹਨੂੰ ਰਚਣ ਦੀ। ਫਿਰ ਸ੍ਰਿਸ਼ਟੀ ਦੀ ਰਚਨਾ ਕੀਤੀ। ਕਈ ਉਸ ਵਾਹਿਗੁਰੂ ਦੀ ਹੋਂਦ ਨੂੰ ਛੱਡ ਕੇ ਅਤੇ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਕਰਨ ਪਿੱਛੇ ਲੱਗੇ ਹੋਏ ਨੇ। ਕਹਿੰਦੇ ਜੀ ਬ੍ਰਹਮਾ ਹੀ ਸਾਰਿਆਂ ਤੋਂ ਵੱਡਾ ਹੈ, ਉਹਦੀ ਉਹ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਸ੍ਰਿਸ਼ਟੀ ਰਚਦਾ ਹੈ। ਕੋਈ ਕਹਿੰਦਾ ਨਹੀਂ ਜੀ ਵਿਸ਼ਨੂੰ ਜਿਹੜੇ ਹੈ ਉਹ ਸਭ ਤੋਂ ਵੱਡੇ ਨੇ, ਉਹ ਪਾਲਦੇ ਨੇ ਸਾਰਿਆਂ ਨੂੰ। ਕੋਈ ਕਹਿੰਦਾ ਜੀ ਮਹੇਸ਼ ਸਭ ਤੋਂ ਵੱਡੇ ਨੇ, ਉਹ ਸਭ ਨੂੰ ਲੈ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਭੋਗ ਪਾ ਦਿੰਦੇ ਨੇ, ਖਤਮ ਕਰ ਦਿੰਦੇ, ਕਾਲ ਕਰ ਦਿੰਦੇ ਨੇ। ਪਰ ਸਾਹਿਬ ਕਹਿੰਦੇ ਇਹ ਭੁਲੇਖੇ 'ਚ ਨਾ ਰਿਹੋ, ਉਹ ਜਿਹੜਾ ਵਾਹਿਗੁਰੂ ਹੈ ਨਾ ਉਹ ਇਹਨਾਂ ਤੋਂ ਵੀ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਸਾਨੂੰ ਇੱਕ ਓਅੰਕਾਰ ਦੇ ਨਾਲ ਜੋੜਿਆ ਜਿਹੜਾ ਕਦੇ ਮਰਦਾ ਨਹੀਂ। ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਤਾਂ ਤਮਾਸ਼ਾ ਹੈ, ਤਮਾਸ਼ਾ ਬਣਾ ਤਾ ਵਾਹਿਗੁਰੂ ਨੇ ਆਪਣੇ ਹੁਕਮ ਵਿੱਚ। ਇਹ ਦੇਵਤੇ ਬਣਾਏ ਨੇ ਅਤੇ ਅੱਗੇ ਉਹਨਾਂ ਦੀ ਡਿਊਟੀ ਲਗਾ ਦਿੱਤੀ। ਜਿੱਦਾਂ ਸਾਧ ਸੰਗਤ ਜੀ, ਕੋਈ ਰਾਜਾ ਹੈ ਉਹਨੇ ਮਕਾਨ ਬਣਾਉਣਾ ਹੈ, ਮਕਾਨ ਬਣਾਉਣਾ ਹੋਵੇ ਤਾਂ ਉਹ ਹੁਕਮ ਕਰਦਾ ਹੈ ਨੌਕਰਾਂ ਚਾਕਰਾਂ ਨੂੰ ਵੀ ਜਾਓ ਜਾ ਕੇ ਆ ਮਕਾਨ ਬਣਾ ਦਿਓ, ਆ ਕੰਮ ਕਰ ਦਿਓ। ਅਤੇ ਜੇ ਕਹੀਏ ਵੀ ਨੌਕਰੀ ਸਭ ਕੁਛ ਨੇ, ਨੌਕਰਾਂ ਨੇ ਸਭ ਕੁਛ ਬਣਾਇਆ ਜੀ, ਉਹ ਹੀ ਇਹਦੇ ਮਾਲਕ ਨੇ, ਤਾਂ ਮਾਲਕ ਤਾਂ ਉਹ ਨਹੀਂ ਹੁੰਦੇ, ਉਹ ਤਾਂ ਨੌਕਰ ਨੇ। ਇੱਦਾਂ ਇੱਕ ਬ੍ਰਹਮਾ ਨਹੀਂ ਹੈ, ਹਜ਼ਾਰਾਂ ਬ੍ਰਹਮੇ ਨੇ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਵਚਨ ਹਨ ਕੋਟ ਬ੍ਰਹਮੇ ਜਗ ਸਾਜਣ ਲਾਏ। ਇੱਕ ਬ੍ਰਹਮਾ ਨਹੀਂ ਹੈ, ਇਹ ਵੀ ਭੁਲੇਖਾ ਨਾ ਰਹਿ ਜੇ ਸਾਨੂੰ। ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਸਾਨੂੰ ਇਹਨਾਂ ਭੁਲੇਖਿਆਂ ਵਿੱਚੋਂ ਕੱਢਿਆ।
ਮਹਾਰਾਜ ਕਹਿੰਦੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਉਂ ਕਿਸਨ ਬਿਸਨ ਕਬੂ ਨੈ ਧਿਆਉਂ ਕਾਨ ਸੁਨੇ ਪਹਿਚਾਨ ਨਾ ਤਿਨ ਸੁਲ ਲਾਗੀ ਮੋਰੀ ਪਾਗਿਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਾਂਲੋਭ ਮੈਂ ਕਿੰਕਰ ਥਾਰੋ। ਮਹਾਂਕਾਲ ਉਹਨੂੰ ਕਹਿੰਦੇ ਜਿਹੜਾ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਹੈ। ਇਹ ਪੰਕਤੀਆਂ ਪੜ੍ਹ ਕੇ ਕਈ ਵਾਰੀ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ, ਮਹਾਰਾਜ ਖਬਰੇ ਮਹੇਸ਼ ਦੇ ਉਪਾਸ਼ਕ ਨੇ, ਕੋਈ ਕਹਿੰਦਾ ਜੀ ਮਹਾਰਾਜ ਚੰਡੀ ਦੇ ਉਪਾਸ਼ਕ ਨੇ। ਇੱਦਾਂ ਕਿਤੇ ਵੀ ਨਹੀਂ ਹੈ। ਚੰਡੀ ਦੀ ਵਾਰ ਉਚਾਰਨ ਕੀਤੀ ਸਤਿਗੁਰਾਂ ਨੇ, ਉਹਦੇ ਜਿਹੜੇ ਆਰੰਭਤਾ ਦੇ ਬਚਨ ਨੇ, ਪਹਿਲਾਂ ਤਾਂ ਪ੍ਰਥਮ ਭਗਵਤੀ ਸਿਮਰਕ ਹੈ ਜਿਹੜਾ ਆਪਾਂ ਅਰਦਾਸ ਵਿੱਚ ਬਚਨ ਪੜ੍ਹਦੇ, ਦੋਹਰਾ ਲਿਖਿਆ ਪਹਿਲਾਂ। ਉਸ ਤੋਂ ਬਾਅਦ ਲਿਖਦੇ ਨੇ ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਕਿਹਨੇ ਬਣਾਏ? ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ, ਸਾਰਾ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨੂੰ ਮਹੇਸ਼ ਉਹਨੇ ਉਪਾਏ ਨੇ, ਅਤੇ ਉਹਨਾਂ ਨੂੰ ਅਸੀਂ ਪੂਜੀ ਜਾ ਰਹੇ ਹਾਂ। ਉਹਨੂੰ ਪੂਜੋ ਜਿਹੜਾ ਇਹਨਾਂ ਦਾ ਵੀ ਅੰਤ ਕਰ ਦੇਣ ਵਾਲਾ ਹੈ, ਜਿਹੜਾ ਸਭ ਦਾ ਮਾਲਕ ਹੈ। ਇਸ ਲਈ ਹਜ਼ੂਰ ਦੇ ਬਚਨ ਹੈ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਉੱਥੇ ਇਹ ਮਤਾ ਖਿਆਲ ਕਰਨਾ, ਮਹਾਰਾਜ ਕਹਿੰਦੇ ਸੂਰਜ ਨੂੰ ਮੈਂ ਮੱਥਾ ਟੇਕਦਾ ਹਾਂ, ਮੈਂ ਚੰਦਰ ਮੈਨੂੰ ਨਹੀਂ। ਮਹਾਰਾਜ ਕਹਿੰਦੇ ਜਿਹੜਾ ਸੂਰਜ ਦਾ ਵੀ ਸੂਰਜ ਹੈ, ਸੂਰਜ ਹੈ ਨਾ ਜਿਹੜਾ, ਇਹਦੇ 'ਚ ਜਿਹੜੀ ਉਹ ਜੋਤ ਹੈ ਉਹ ਕਿਹਦੀ ਹੈ? ਜੇ ਵਾਹਿਗੁਰੂ ਜੋਤ ਕੱਢ ਲਵੇ ਇਹ ਗੋਲਾ ਹੀ ਰਹਿ ਜਾਣਾ, ਇਕੱਲਾ ਚਾਨਣ ਨਹੀਂ ਦੇ ਸਕਦਾ। ਇਹਦੇ ਚਾਨਣ ਹੈ ਨਾ ਜਿਹੜਾ, ਉਹ ਵਾਹਿਗੁਰੂ ਨੇ ਦਿੱਤਾ ਹੋਇਆ, ਤਾਂ ਇਹ ਪ੍ਰਕਾਸ਼ ਹੋ ਰਿਹਾ ਹੈ। ਅਤੇ ਕਲਗੀਧਰ ਕਹਿੰਦੇ ਮੈਂ ਉਹਨੂੰ ਮੱਥਾ ਟੇਕਦਾ ਜਿਹੜਾ ਇਹ ਸੂਰਜ ਵਿੱਚ ਸੂਰਜ ਹੋ ਕੇ ਪ੍ਰਕਾਸ਼ ਦੇ ਰਿਹਾ, ਮੈਂ ਚੰਦਰਮੇ 'ਚ ਜਿਹੜਾ ਚਾਨਣੀ ਦੇ ਰਿਹਾ ਉਹਨੂੰ ਮੈਂ ਪੂਜਦਾ ਹੈ, ਨਾ ਕਿ ਇਹਨਾਂ ਚੀਜ਼ਾਂ ਨੂੰ ਪੂਜਦਾ, ਨਾ ਕਿ 33 ਕਰੋੜ ਦੇਵਤਿਆਂ ਨੂੰ ਮੈਂ ਪੂਜਦਾ, ਇਹਨਾਂ ਦਾ ਉਪਾਸ਼ਕ ਨਹੀਂ ਹੈ। ਤੋ ਉਹਦਾ ਅੰਤ ਨਹੀਂ ਕੋਈ ਪਾ ਸਕਦਾ ਹੈ। ਬੜੇ ਬੜੇ ਔਲੀਏ ਅਵਤਾਰ ਪੈਗੰਬਰ ਦੁਨੀਆਂ ਵਿੱਚ ਆਏ ਨੇ, ਠੀਕ ਹੈ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਉਹ ਭੇਜੇ ਸਨ ਦੁਨੀਆਂ ਦਾ ਭਲਾ ਕਰਨ ਵਾਸਤੇ, ਅਵਤਾਰ ਆਏ ਨੇ, ਲੇਕਿਨ ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਆ ਕੇ ਆਪਣੇ ਆਪਣੇ ਰਾਹ ਚਲਾ ਲਏ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਮਹਾਰਾਜ ਕਹਿੰਦੇ ਜਿਨ ਜਿਨ ਤਨਕ ਸਿਦਕੋ ਪਾਇਓ ਤਿੰਨ ਤਿੰਨ ਆਪਣੋ ਰਾਹ ਚਲਾਇਓ। ਉਹਨਾਂ ਆਖਿਆ ਮੈਂ ਹੀ ਹਾਂ ਸਭ ਕੁਛ, ਮੈਂ ਹੀ ਹਾਂ। ਮੁਹੰਮਦ ਸਾਹਿਬ ਨੇ ਇੱਕ ਵਾਰੀ ਹੰਕਾਰ ਕਰ ਲਿਆ, ਕਹਿੰਦੇ 14 ਤਬਕ ਨੇ, 14 ਸੱਤ ਪਤਾਲ ਸੱਤ ਆਕਾਸ਼, ਇੱਦਾਂ 14 ਤਬਕ ਮੰਨਦੇ ਨੇ ਇਸਲਾਮ ਧਰਮ ਦੇ ਵਿੱਚ। ਉਹ ਕਹਿੰਦੇ ਜੀ ਇਹ ਬਸ ਇੰਨਾ ਹੀ ਪਸਾਰਾ ਹੈ, ਅਤੇ ਮੈਂ ਹਾਂ ਸਭ ਦਾ ਮਾਲਕ। ਹੰਕਾਰ ਹੋ ਗਿਆ। ਰਸਤੇ 'ਤੇ ਤੁਰੇ ਜਾ ਰਹੇ ਸਨ, ਸਾਧ ਸੰਗਤ ਅੱਗੇ ਊਂਠਾਂ ਦੀ ਕਤਾਰ ਜਾ ਰਹੀ ਸੀ, ਬਹੁਤ ਲੰਬੀ ਕਤਾਰ ਸੀ। ਇਹਨੂੰ ਲੰਘ ਕੇ ਪਰਲੇ ਪਾਸੇ ਜਾਣਾ ਸੀ ਮੁਹੰਮਦ ਸਾਹਿਬ ਨੇ। ਉਹਨਾਂ ਨੇ ਸੋਚਿਆ ਚਲੋ, ਕਿਉਂਕਿ ਬੜੇ ਧੀਰਜ ਵਾਲੇ ਸੀ, ਸੋਚਣ ਲੱਗੇ ਵੀ ਇਹ ਕਤਾਰ ਨਿਕਲ ਹੀ ਜਾਵੇ, ਇਹ ਲਾਈਨ ਪੂਰੀ ਖਤਮ ਹੋ ਜਾਵੇ, ਫਿਰ ਮੈਂ ਲੰਘ ਜਾਵਾਂਗਾ। ਜੋ ਬੈਠੇ ਉਹ ਕਤਾਰ ਮੁੱਕਣ 'ਤੇ ਹੀ ਨਾ ਆਵੇ। ਸਾਧ ਸੰਗਤ ਜਿਸ ਮੌਕੇ ਉਹ ਕਤਾਰ ਮੁੱਕੀ ਨਾ, ਬੜੇ ਪਰੇਸ਼ਾਨ ਜੇ ਹੋ ਕੇ ਖੜ੍ਹੇ ਹੋ ਕੇ ਵੇਖ ਰਹੇ ਨੇ ਵੀ ਕਦੋਂ ਮੁੱਕਣਗੇ। ਜਿਉਂ ਸਵੇਰ ਦੇ ਖੜ੍ਹੇ ਸ਼ਾਮਾਂ ਪੈ ਗਈਆਂ, ਊਂਠਾਂ ਦੀ ਲਾਈਨ ਖਤਮ ਹੀ ਨਾ ਹੋਵੇ। ਅਤੇ ਸਾਧ ਸੰਗਤ ਉਸ ਵੇਲੇ ਫਰਿਸ਼ਤਾ ਆਇਆ, ਉਹਨਾਂ ਆਖਿਆ ਵੀ ਮੁਹੰਮਦ ਸਾਹਿਬ ਬੜੇ ਪਰੇਸ਼ਾਨ ਹੋ। ਕਹਿੰਦੇ ਮੈਂ ਦੇਖ ਰਿਹਾ ਬੜੇ ਚਿਰ ਤੋਂ, ਮੈਂ ਤਾਂ ਸੋਚਦਾ ਸੀ ਵੀ ਊਂਠਾਂ ਦੀ ਕਤਾਰ ਲੰਘ ਜਾਵੇ ਤਾਂ ਮੈਂ ਪਰਲੇ ਪਾਸੇ ਜਾਵਾਂ, ਇਹ ਤਾਂ ਮੁੱਕਣ 'ਤੇ ਹੀ ਨਹੀਂ ਆ ਰਹੀ। ਪਰ ਇਸ 'ਤੇ ਨੇ ਹੱਸ ਕੇ ਕਿਹਾ, ਮੁਹੰਮਦ ਸਾਹਿਬ ਤੁਸੀਂ ਤਾਂ ਸਵੇਰ ਦੇ ਖੜ੍ਹੇ ਹੋ ਨਾ, ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈ ਨਾ, ਮੈਂ ਤਾਂ ਉਦੋਂ ਦਾ ਦੇਖ ਰਿਹਾ, ਲੈਣ 'ਤੇ ਮੁੱਕਣ 'ਤੇ ਹੀ ਨਹੀਂ ਆਈ ਹੈ, ਕਦੇ ਉਦੋਂ ਦੀ ਚੱਲ ਰਹੀ ਹੈ। ਅਤੇ ਬੜੇ ਹੈਰਾਨ ਹੋਏ, ਕਹਿੰਦੇ ਵੀ ਇਹ ਕਾਹਦੀ ਕਤਾਰ ਹੈ ਕਿ ਊਂਠ ਕੀ ਕੀ ਚੱਕੀ ਜਾਂਦੇ ਨੇ ਉੱਪਰ। ਹਰ ਊਂਠ ਦੇ ਉੱਤੇ ਇੱਕ ਸੰਦੂਕ ਰੱਖੀ ਹੋਈ ਸੀ। ਉਹਨੇ ਕਿਹਾ ਵੀ ਮੈਨੂੰ ਵੀ ਪਤਾ ਨਹੀਂ ਹੈ ਕਿ, ਚਲੋ ਆਪਾਂ ਦੇਖ ਹੀ ਲੈਂਦੇ ਹੈਗਾ ਕੀ ਹੈ। ਉਹ ਕਤਾਰ ਵਿੱਚੋਂ ਇੱਕ ਊਂਠ ਬਾਹਰ ਕੱਢਿਆ, ਹੇਠਾਂ ਬਿਠਾਇਆ, ਉੱਤੇ ਜਿਹੜੀ ਸੰਦੂਕ ਸੀ ਉਹਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਨਾਲ ਹੀ ਚਾਬੀ ਵੀ ਟੰਗੀ ਹੋਈ ਸੀ। ਜਿਸ ਵੇਲੇ ਚਾਬੀ ਲਾ ਕੇ ਸੰਦੂਕ ਦਾ ਤਾਲਾ ਖੋਲ੍ਹਿਆ, ਸੰਦੂਕ ਖੋਲ੍ਹੀ, ਕੀ ਦੇਖਿਆ ਵੀ ਸਾਰੀ ਸੰਦੂਕ ਆਂਡਿਆਂ ਨਾਲ ਭਰੀ ਹੋਈ ਹੈ, ਆਂਡੇ ਭਰੇ ਹੋਏ। ਉਹਦੇ ਵਿੱਚੋਂ ਇੱਕ ਆਂਡਾ ਕੱਢਿਆ, ਸਾਧ ਸੰਗਤ ਉਹਨੂੰ ਭੰਨ ਕੇ ਦੇਖਿਆ, ਕੀ ਦਿਖਿਆ ਉਹਦੇ ਵਿੱਚ? ਆਂਡੇ 'ਚ 7 ਪਤਾਲ ਅਤੇ 7 ਕੱਚ, 14 ਤਬਕ, ਅਤੇ ਉਸ 14 ਤਬਕਾਂ ਵਿੱਚ ਇੱਕ ਮੁਹੰਮਦ। ਬੜੇ ਹੈਰਾਨ ਹੋਏ। ਦੂਸਰਾ ਆਂਡਾ ਚੱਕਿਆ, ਉਹ ਭੰਨ ਕੇ ਦੇਖਿਆ, ਉਹਦੇ ਵਿੱਚ ਵੀ ਉਹ ਹੀ, ਤੀਸਰੇ 'ਚ ਵੇਖਿਆ ਹੋਈ। ਹੰਕਾਰ ਸਾਰਾ ਖਤਮ ਹੋ ਗਿਆ। ਕਹਿਣ ਲੱਗੇ, ਯਾ ਖੁਦਾ, ਮੈਂ ਹੰਕਾਰ ਕਰ ਲਿਆ ਸੀ, ਮੈਨੂੰ ਮੁਆਫ ਕਰੀ। ਇਹੋ ਜਿਹੇ ਤਾਂ ਕਿੰਨੇ ਊਂਠ ਨੇ, ਕਿੰਨੀਆਂ ਸੰਦੂਕਾਂ ਨੇ, ਅਤੇ ਕਿੰਨੇ ਕੁ ਆਂਡੇ ਨੇ, ਕਿੰਨੇ ਕੁ ਬ੍ਰਹਿਮੰਡ ਹੋਣਗੇ, ਕਿੰਨੇ ਕੁ 14 ਤਬਕ ਹੋਣਗੇ, ਅਤੇ ਮੇਰੇ ਵਰਗੇ ਨਚੀਜ਼ ਮੁਹੰਮਦ ਵੀ ਕਿੰਨੇ ਕੁ ਹੋਣਗੇ। ਮੈਂ ਤਾਂ ਐਵੇਂ ਮਾਣ ਕਰੀ ਬੈਠਾ ਵੀ ਮੈਂ ਹੀ ਹਾਂ ਸ੍ਰਿਸ਼ਟੀ ਇਹ 14 ਤਬਕਾਂ ਦਾ ਮਾਲਕ। ਯਾ ਖੁਦਾ, ਤੂੰ ਤਾਂ ਸਭ ਤੋਂ ਵੱਡਾ ਹੈ। ਇਹੋ ਜਿਹੇ ਪੈਗੰਬਰ ਵੀ ਨਹੀਂ ਅੰਤ ਪਾ ਸਕੇ ਉਸ ਵਾਹਿਗੁਰੂ ਦਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਉਹ ਤਾਂ ਭਾਈ ਬੇਅੰਤ ਹੈ, ਬੇਅੰਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਉਹ ਤਾਂ ਬੇਅੰਤ ਹੈ, ਉਹਦਾ ਅੰਤ ਕਿਸੇ ਤਰੀਕੇ ਨਾਲ ਵੀ ਨਹੀਂ। ਜੇ ਕਹੀਏ ਨਾ ਵੀ ਉਹਦੀ ਤਾਰੀਫ ਕਰੀਏ, ਤਾਰੀਫ ਕਰਦਿਆਂ ਕਰਦਿਆਂ ਤਾਰੀਫ ਦੇ ਅੱਖਰ ਮੁੱਕ ਜਾਣਗੇ। ਨਹੀਂ, ਉਹਦੇ ਤਾਰੀਫ ਕਰਨ ਨਾਲ ਵੀ ਅੰਤ ਨਹੀਂ ਪਾਇਆ ਜਾ ਸਕਦਾ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਪਾਠ ਤੁਸੀਂ ਕਰਦੇ, ਸ੍ਰੀ ਜਪਜੀ ਸਾਹਿਬ ਦਾ, ਮਹਾਰਾਜ ਕਹਿੰਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਆ ਜਿਹੜਾ ਆਕਾਰ ਕੀਤਾ ਨਾ, ਆ ਸ੍ਰਿਸ਼ਟੀ ਬਣਾਈ ਹੈ। ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਹੈ ਹੀ ਨਹੀਂ ਉਹਦਾ ਅੰਤ, ਉਹਦਾ ਅੰਤ ਹੈ ਹੀ ਨਹੀਂ, ਕਿਸੇ ਢੰਗ ਨਾਲ ਵੀ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਕਹਿਤਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ। ਓੜਕ ਹੁੰਦਾ ਅੰਤ, ਅੰਤ ਭਾਲਣ ਵਾਲੇ ਥੱਕ ਗਏ, ਹੰਬ ਕੇ ਬਹਿ ਗਏ। ਆ ਪੁੱਛੋ ਨਾਸਾ ਵਾਲਿਆਂ ਨੂੰ, ਕੋਈ ਤਲਾ ਅੰਤ ਲੱਭਿਆ ਇਹਨਾਂ ਨੇ? ਰੋਜ਼ ਨਵੀਂ ਖੋਜ ਕਰਦੇ ਨੇ, ਰੋਜ਼ ਨਵੀਂ ਖੋਜ ਕਰਦੇ ਨੇ, ਕਹਿੰਦੇ ਜੀ ਫਲਾਨਾ ਬ੍ਰਹਿਮੰਡ ਮਿਲ ਗਿਆ, ਫਲਾਨਾ ਗ੍ਰਹਿ ਲੱਭ ਲਿਆ ਜੀ ਸਾਇੰਸਦਾਨਾਂ ਪ੍ਰਧਾਨਾਂ ਨੇ। ਫਿਰ ਅੱਗੇ ਨੂੰ ਹੋਰ ਭਾਲ ਕਰਨ ਲੱਗ ਪੈਂਦੇ ਨੇ। ਇੱਦਾਂ ਦੇ ਕਈ ਸਾਇੰਸਦਾਨੇ ਪ੍ਰਧਾਨੇ ਲੱਭਦੇ ਲੱਭਦੇ ਉਹਨਾਂ ਦਾ ਭੋਗ ਪੈ ਗਿਆ। ਕਈ ਸਾਇੰਟਿਸਟ ਆਏ, ਕਈ ਚਲੇ ਗਏ। ਦੱਸੋ, ਪਰਮਾਤਮਾ ਦੀ ਕੁਦਰਤ ਦਾ ਕਿਸੇ ਵੀ ਅੰਤ ਪਾਇਆ ਕੋਈ ਦਾਅਵਾ ਕਰ ਸਕਦਾ ਹੈ ਵੀ ਮੈਂ ਜੀ ਮੈਂ ਸਭ ਕੁਝ ਦੇਖ ਲਿਆ, ਇਹਦੇ ਪਰੇ ਹੈ ਹੀ ਕੁਛ ਨਹੀਂ? ਨਹੀਂ, ਨਵੀਂ ਨਵੀਂ ਖੋਜ ਰੋਜ਼ ਕਰਦੇ ਨੇ, ਲੇਕਿਨ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਕੁਦਰਤ ਦਾ ਹੀ ਅੰਤ ਨਹੀਂ ਹੈ, ਅਤੇ ਵਾਹਿਗੁਰੂ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ? ਇਸ ਲਈ ਕਬੀਰ ਜੀ ਸਮਝਾ ਰਹੇ ਨੇ ਜਗਿਆਸੂਆਂ ਨੂੰ, ਕਹਿੰਦੇ ਵੀ ਨਹੀਂ, ਉਹਦਾ ਅੰਤ ਹੈ ਹੀ ਨਹੀਂ, ਉਹਦਾ ਅੰਤ ਹੈ ਹੀ ਨਹੀਂ। ਬੜੇ ਬੜੇ ਜਿਨ੍ਹਾਂ ਦੀ ਪਹੁੰਚ ਹੈ, ਸਾਡੀ ਤਾਂ ਪਹੁੰਚ ਹੀ ਕੁਛ ਨਹੀਂ ਹੈ, ਜਿਨ੍ਹਾਂ ਦੀ ਪਹੁੰਚ ਹੈ, ਜਿਨ੍ਹਾਂ ਕੋਲ ਤਾਕਤਾਂ ਨੇ, ਕਰਾਮਾਤਾਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਚਾ ਕੀਤੀ ਜਦੋਂ ਮਹਾਰਾਜ ਸੁਮੇਰ ਪਰਬਤ 'ਤੇ ਗਏ ਨੇ, ਸਿੱਧਾਂ ਨੇ, ਉਹਨਾਂ ਨੇ ਕਈ ਤਰ੍ਹਾਂ ਦੀ ਚਰਚਾ ਕੀਤੀ ਸਾਧ ਸੰਗਤ ਮਹਾਰਾਜ ਦੇ ਨਾਲ, ਕਿਉਂਕਿ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਸੀਗੀਆਂ। ਉਹਨਾਂ ਨੂੰ ਇਹੀ ਹੰਕਾਰ ਸੀ ਵੀ ਸਾਡੀ ਪਹੁੰਚ ਬੜੀ ਹੈ। ਚਰਚਾ ਕਰਨ ਲੱਗ ਪਏ ਮਹਾਰਾਜ ਨੂੰ, ਕਹਿੰਦੇ ਜੀ ਇਹ ਜਿਹੜਾ ਬ੍ਰਹਿਮੰਡ ਹੈ, ਇਹਦੇ ਥੱਲੇ ਧੌਲੇ ਬਲਦ ਨੇ ਸਿੰਘ ਲਾਏ ਹੋਏ ਨੇ ਆਪਣੇ, ਉਹਦੇ 'ਤੇ ਧਰਤੀ ਖੜ੍ਹੀ ਹੈ। ਯੋਗੀਆਂ ਦਾ ਇਹੀ ਮੰਨਣਾ ਹੈ ਨਾ ਕਿ ਧਰਤੀ ਨੂੰ ਟਿਕਾਉਣ ਵਾਲਾ ਇੱਕ ਬਲਦ ਹੈ, ਉਹਨੇ ਆਪਣੇ ਸਿੰਘਾਂ 'ਤੇ ਚੱਕੀ ਹੈ ਧਰਤੀ। ਮਹਾਰਾਜ ਹੱਸ ਕੇ ਕਹਿਣ ਲੱਗੇ, ਜੋਗੀਓ ਭਲਾ ਇਹ ਦੱਸੋ, ਜੇ ਇਸ ਧਰਤੀ ਨੂੰ ਬਲਦ ਨੇ ਚੱਕਿਆ ਹੈ ਤਾਂ ਬਲਦ ਵੀ ਤਾਂ ਕਿਤੇ ਖੜਾ ਹੋਏਗਾ ਨਾ ਕਿ ਹਵਾ 'ਚ ਉੱਡ ਰਿਹਾ ਹੈ। ਹਾਂਜੀ, ਉਹਦੇ ਥੱਲੇ ਇੱਕ ਹੋਰ ਧਰਤੀ ਹੈ, ਉਹ ਧਰਤੀ 'ਤੇ ਖੜਾ ਹੈ। ਮਹਾਰਾਜ ਕਹਿੰਦੇ ਵੀ ਉਹਦੇ ਥੱਲੇ ਕੀ ਹੈ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਬਲਦ ਹੈ। ਇਹ ਸਿਲਸਿਲਾ ਲੰਬਾ ਚੱਲ ਗਿਆ, ਚਰਚਾ ਦੂਰ ਤੱਕ ਗਈ। ਹਾਰ ਕੇ ਹੱਥ ਜੋੜ ਕੇ ਕਹਿੰਦੇ ਪਤਾ ਨਹੀਂ ਸਾਨੂੰ ਥੱਲੇ ਕੀ ਹੈ। ਮਹਾਰਾਜ ਕਹਿੰਦੇ ਭੁਲੇਖਾ ਹੈ, ਇਹ ਮਹਾਰਾਜ ਨੇ ਆਪ ਹੀ ਥੰਮਿਆ ਹੋਇਆ ਹੈ ਸੰਸਾਰ ਨੂੰ। ਇਹਦੇ ਥੱਲੇ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਵਾਹਿਗੁਰੂ ਨੇ ਆਪਦੇ ਸੂਤਰ ਵਿੱਚ ਸੰਤੋਖ ਨਾਲ ਇਹਨੂੰ ਟਿਕਾਇਆ ਹੋਇਆ ਹੈ। ਨਹੀਂ ਕੋਈ ਬਲਦ ਬੁਲਦ ਇਹਦੇ ਥੱਲੇ, ਇਹ ਧਰਮ ਹੈ ਨਾ, ਇਹੀ ਬਲਦ ਹੈ ਜਿਹੜਾ ਧਰਮ ਹੈ, ਔਰ ਇਹ ਹਕੀਕਤ ਹੈ। ਜਿੰਨਾ ਚਿਰ ਤੱਕ ਧਰਮ ਇਸ ਬ੍ਰਹਿਮੰਡ ਵਿੱਚ ਹੈ ਉਨਾ ਚਿਰ ਹੀ ਇਹ ਧਰਤੀ ਟਿਕੀ ਹੋਈ ਹੈ। ਗੁਰੂ ਨਾਨਕ ਸਾਹਿਬ ਦਾ ਜੇ ਅਵਤਾਰ ਤੁਸੀਂ ਪੜ੍ਹੋ, ਮਹਾਰਾਜ ਦੇ ਅਵਤਾਰ ਦਾ ਕਾਰਨ ਕੀ ਸੀ? ਉੱਥੇ ਆਉਂਦਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਧਰਤੀ ਡੋਲ ਗਈ, ਪਾਪ ਇੰਨੇ ਹੋ ਗਏ ਸੀ ਕਿਉਂਕਿ ਧਰਮ ਨਹੀਂ ਰਿਹਾ। ਜਦੋਂ ਧਰਮ ਉੱਡ ਪੁੱਡ ਜਾਵੇ ਤਾਂ ਵਾਹਿਗੁਰੂ ਫਿਰ ਅਵਤਾਰ ਲੈ ਕੇ ਸੰਸਾਰ ਵਿੱਚ ਆਉਂਦੇ ਨੇ। ਜਬ ਜਬ ਰਿਸ਼ਟ ਹੋਤ ਸੰਸਾਰਾ ਤਬ ਤਬ ਦੇਹ ਧਰਤੇ ਅਵਤਾਰਾ। ਫਿਰ ਸ੍ਰਿਸ਼ਟੀ ਦੇ ਉੱਤੇ ਆਉਂਦੇ ਨੇ ਭਲਾ ਕਰਨ ਵਾਸਤੇ ਸੰਸਾਰ ਦਾ। ਤੋ ਧਰਮ ਦੇ ਆਸਰੇ ਉਸ ਵਾਹਿਗੁਰੂ ਨੇ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਇਹਦੇ ਥੱਲੇ ਕੋਈ ਬਲਦ ਨਹੀਂ ਹੈ ਜਾਂ ਹੋਰ ਕੁਛ ਨਹੀਂ ਹੈ, ਕੋਈ ਪਿੱਲਰ ਨਹੀਂ ਲੱਗਾ ਹੋਇਆ ਹੇਠਾਂ, ਬਸ ਉਹ ਧਰਮ ਦੇ ਆਸਰੇ ਨਾਲ ਇਹ ਖੜੀ ਹੈ। ਇਹ ਵਾਹਿਗੁਰੂ ਦੀ ਸ਼ਕਤੀ ਹੈ ਨਾ, ਇਹ ਵੀ ਤਾਂ ਕਰਾਮਾਤ ਹੈ ਨਾ ਪਰਮੇਸ਼ਰ ਦੀ। ਸੋ ਇਸ ਲਈ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਬੀਰ ਜੀ ਕਹਿੰਦੇ ਸੇਸ ਨਾਗ ਵਰਗੇ ਵੀ ਤੇਰਾ ਮਰਮ ਨਾ ਜਾਣਾ, ਮਰਮ ਹੁੰਦਾ ਭੇਦ, ਤੇਰਾ ਭੇਦ ਨਹੀਂ ਜਾਣ ਸਕਦਾ। ਸੰਤ ਸੰਗਤ ਰਾਮ ਹਿਰਦੈ ਵਸਾਈ, ਸੰਤਾਂ ਮਹਾਤਮਾਵਾਂ ਦੀ ਸੰਗਤ ਕਰਕੇ ਨਾ ਅਸੀਂ ਉਸ ਵਾਹਿਗੁਰੂ ਨੂੰ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹਨੇ ਨੂੰ ਟਿਕਾਇਆ ਹੈ, ਜਿਹਦੀ ਬਣਾਈ ਹੋਈ ਹੈ ਸ੍ਰਿਸ਼ਟੀ, 84 ਲੱਖ ਜੂਨਾਂ ਨੇ ਦੇਵਤੇ ਬਣਾਏ ਹੈ, ਦੈਂਤ ਵੀ ਪੈਦਾ ਕੀਤੇ ਨੇ, ਆਪਣੇ ਹੁਕਮ 'ਚ ਕੀਤਾ ਹੋਇਆ, ਉਸ ਵਾਹਿਗੁਰੂ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਇਆ ਹੋਇਆ ਹੈ। ਰਹਾਓ ਹਨੂੰਮਾਨ ਸਰ ਗਰੜ ਸਮਾਨਾ। ਹਨੂੰਮਾਨ ਰਾਮਚੰਦਰ ਜੀ ਦੇ ਸੇਵਕ ਹੋਏ ਨੇ। ਉਹ ਹਨੂੰਮਾਨ, ਇਹਨੂੰ ਪੌਣ ਪੁੱਤਰ ਵੀ ਕਹਿੰਦੇ ਨੇ। ਸਤਸੰਗ ਜੀ, ਹਵਾ 'ਚ ਹੀ ਉੱਡਦਾ ਰਹਿੰਦਾ ਸੀ ਜਿੱਦਾਂ ਜਹਾਜ਼ ਚੱਲਦੇ ਨੇ, ਉੱਡ ਕੇ ਵੀ ਇਹ ਨਹੀਂ ਅੰਤ ਪਾ ਸਕਿਆ, ਪ੍ਰਿਥਵੀ ਦਾ ਵੀ ਅੰਤ ਨਹੀਂ ਪਾ ਸਕਿਆ। ਗਰੜ ਸਮਾਨਾ, ਜਿਹੜਾ ਗਰੜ ਪੰਛੀ ਹੈ ਨਾ, ਜਿਹਦੇ 'ਤੇ ਕਹਿੰਦੇ ਵਿਸ਼ਨੂੰ ਸਵਾਰ ਕਰਦੇ ਨੇ, ਇਹ ਵੀ ਉਹ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰ ਕਹਿੰਦੇ ਨੇ ਦੇਵਤੇ ਨੂੰ, ਪਤ ਕਹਿੰਦੇ ਨੇ ਪਤੀ ਨੂੰ, ਦੇਵਤਿਆਂ ਦਾ ਪਤੀ ਕੌਣ ਹੈ? ਇੰਦਰ। ਨਰਪਤ, ਨਰਪਤ ਮਨੁੱਖਾਂ ਦਾ ਪਤੀ ਪੈਦਾ ਕਰਨ ਵਾਲਾ ਬ੍ਰਹਮੇ ਨੂੰ ਮੰਨਦੇ ਨੇ। ਕਹਿੰਦੇ ਵੀ ਬ੍ਰਹਮੇ ਨੇ ਵੀ ਅੰਤ ਨਹੀਂ ਪਾਇਆ, ਵਿਸ਼ਨੂੰ ਨੇ ਵੀ ਅੰਤ ਨਹੀਂ ਪਾਇਆ ਹੈ, ਮਹੇਸ਼ ਨੇ ਵੀ ਅੰਤ ਨਹੀਂ ਪਾਇਆ, ਉਹਦੇ ਗੁਣ ਜਾਣ ਹੀ ਨਹੀਂ ਸਕਦੇ। ਤਾਂ ਹੀ ਤਾਂ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਮੈਂ ਨਹੀਂ ਵਰਨਣ ਨਹੀਂ ਕਰ ਸਕਦਾ, ਤੂੰ ਠਾਕੁਰ ਊਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਅਥਵਾ ਜਿਹਬਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰਾ ਅੰਤ ਨਾ ਕਿਨਹੀਂ ਲਈ ਗਿਆ, ਅੰਤ ਹੈ ਹੀ ਨਹੀਂ ਉਹਦਾ। ਇਸ ਵਾਸਤੇ ਸੁਰਪਤ ਨਰਪਤ ਨਹੀਂ ਗੁਣ ਜਾਣਾ, ਇਹਨਾਂ ਵੀ ਤੇਰੇ ਗੁਣਾਂ ਨੂੰ ਨਹੀਂ ਜਾਣਿਆ, ਅੰਤ ਨਹੀਂ ਪਾ ਸਕੇ। ਚਾਰ ਵੇਦ ਅਰ ਸਿਮਰਤ ਪੁਰਾਨਾ, ਚਾਰ ਵੇਦ ਨੇ, 27 ਸਿਮਰਤੀਆਂ, ਮਨੂ ਆਦਿਕ ਪੁਰਾਣ ਜਿਹੜੇ ਹਨ ਸਤਿ ਸੰਗਤ ਜੀ, 6 ਪੁਰਾਣ ਹਨ, ਰਿਸ਼ੀਆਂ ਨੇ ਉਚਾਰਨ ਕੀਤੇ ਹੋਏ ਹੈ, 4 ਵੇਦ ਬ੍ਰਹਮੇ ਨੇ ਉਚਾਰਨ ਕੀਤੇ ਹੋਏ ਹੈ। 4 ਵੇਦਾਂ ਨੂੰ ਉਚਾਰਨ ਵਾਲੇ, ਇਸੇ ਤਰ੍ਹਾਂ 27 ਸਿਮਰਤੀਆਂ ਲਿਖਣ ਵਾਲੇ, ਪੁਰਾਣਾਂ ਦੇ ਵਕਤਾ ਨੇ ਜਿਹੜੇ ਰਿਸ਼ੀ ਮੁਨੀ, ਉਹ ਵੀ ਤੇਰਾ ਅੰਤ ਨਹੀਂ ਪਾ ਸਕਦੇ। ਕਮਲਾ ਪਤ ਕਮਲਾ ਨਹੀਂ ਜਾਨਾ, ਕਮਲਾ ਪਤ ਕਮਲ ਕਹਿੰਦੇ ਨੇ ਮਾਇਆ ਨੂੰ, ਉਹਦਾ ਪਤੀ ਕੌਣ ਹੈ ਵਿਸ਼ਨੂੰ, ਅਤੇ ਕਵਲਾ ਕਹਿੰਦੇ ਨੇ ਮਾਇਆ ਨੂੰ, ਜਿਸ ਨੂੰ ਅਨਰਵਚਨੀ ਵੀ ਕਿਹਾ ਜਾਂਦਾ ਹੈ ਉਹ ਮਾਇਆ। ਇਹ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਜਿਸਦਾ ਸਾਰਿਆਂ ਦੇ ਉੱਤੇ ਹੀ ਬੜਾ ਅਸਰ ਹੈ, ਜਿਹੜੀ ਸਭ ਤੋਂ ਤਾਕਤਵਰ ਹੈ, ਜਿਹਨੇ ਸਾਰੇ ਡੁਲਾਤੇ ਨੇ, ਉਹ ਵੀ ਤੇਰਾ ਨਹੀਂ ਅੰਤ ਪਾ ਸਕਦੀ, ਮਾਇਆ ਵੀ ਤੇਰਾ ਅੰਤ ਨਹੀਂ ਪਾ ਸਕਦੀ, ਜਦਕਿ ਮਾਇਆ ਨਾਲ ਮਾਇਆ ਦੇ ਰਾਹੀਂ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਉਹ ਮਾਇਆ ਵੀ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੀ, ਵਿਸ਼ਨੂੰ ਵੀ ਅੰਤ ਨਹੀਂ ਪਾ ਸਕਦੇ ਹਨ। ਕਹਿ ਕਬੀਰ ਸੋ ਭਰਮੈ ਨਾਹੀ, ਇਸ ਲਈ ਕਬੀਰ ਸਾਹਿਬ ਕਹਿੰਦੇ ਇਸ ਭਰਮ ਵਿੱਚ ਨਾ ਪਿਓ ਵੀ ਮੈਂ ਉਹਦਾ ਅੰਤ ਪਾ ਲਵਾਂਗਾ, ਇਹ ਭਰਮ ਹੈ, ਇਹ ਭੁਲੇਖਾ ਹੀ ਹੈ ਕੇਵਲ, ਜਿਹੜੇ ਵੀ ਅੰਤ ਪਾਉਣਗੇ ਉਹ ਤਾਂ ਆਪ ਮੁੱਕ ਗਏ। ਜਿਵੇਂ ਸਾਧ ਸੰਗਤ ਸਮੁੰਦਰ ਦੇ ਕਿਨਾਰੇ 'ਤੇ ਲੂਣ ਦੀਆਂ ਦੋ ਢੇਲੀਆਂ ਆਪਸ ਵਿੱਚ ਗੱਲਾਂ ਕਰਦੀਆਂ ਨੇ, ਉਹ ਕਹਿੰਦੀ ਮੈਂ ਹੁਣੇ ਹੀ ਇੱਕ ਮਿੰਟ ਜਾ ਕੇ ਨਾ ਇਹਦਾ ਅੰਤ ਮਾਪ ਕੇ ਆਉਂਦੀ। ਉਹ ਅੰਦਰ ਹੀ ਸਾਧ ਸੰਗਤ ਖੁਰ ਗਈ, ਦੂਜੀ ਦੇਖਦੀ ਰਹੀ ਵੀ ਆਈ ਨਹੀਂ। ਉਹ ਦੂਜੀ ਠੇਲੀ ਨੇ ਵੀ ਛਾਲ ਮਾਰੀ ਜਿਸ ਵੇਲੇ, ਉਹ ਵੀ ਜਾ ਕੇ ਅੰਦਰ ਹੀ ਸਮਾ ਗਈ ਸਮੁੰਦਰ 'ਤੇ। ਤੋ ਇਹ ਹੈ ਕੇਵਲ ਦ੍ਰਿਸ਼ਟਾਂਤ ਮਾਤਰ ਸਮਝਣ ਦੇ ਲਈ ਉਦਾਹਰਣ। ਇਸ ਤਰ੍ਹਾਂ ਵਾਹਿਗੁਰੂ ਨੂੰ ਜਪਦੇ ਜਪਦੇ ਉਹਦਾ ਹੀ ਰੂਪ ਹੋ ਜਾਂਦੇ ਨੇ ਗੁਰਮੁਖ, ਲੇਕਿਨ ਵਾਹਿਗੁਰੂ ਦਾ ਅੰਤ ਉਹ ਵੀ ਨਹੀਂ ਪਾ ਸਕਦੇ, ਕੋਈ ਵੀ ਨਹੀਂ ਪਾ ਸਕਦਾ ਵੀ ਉਹਦਾ ਅੰਤ ਕੋਈ ਹੈ। ਕਬੀਰ ਸਾਹਿਬ ਕਹਿੰਦੇ ਇਸ ਲਈ ਇਹ ਭਰਮ ਵਿੱਚ ਨਾ ਪਿਓ, ਇਹ ਸੰਸੇ 'ਚ ਨਾ ਪਿਓ। ਪੱਗ ਲੱਗ ਰਾਮ ਰਹਿ ਸਰਨਾਹੀ, ਉਹਦੇ ਪੱਗ ਲੱਗ ਉਹਦੇ ਚਰਨਾਂ ਨਾਲ ਲੱਗੇ ਰਹੋ, ਬਸ ਉਹਦਾ ਅੰਤ ਨਾਪਣ ਨੂੰ ਨਾ ਤੁਰੇ ਰਹੋ ਵੀ ਮੈਂ ਅੰਤ ਪਾ ਲਵਾਂਗਾ। ਰਹਿ ਸਰਨਾਹੀ, ਉਹਦੀ ਸ਼ਰਨ ਵਿੱਚ ਰਹੋ ਬਸ, ਉਹ ਤੋਂ ਵਿਛੜੋ ਨਾ, ਬੇਨਤੀਆਂ ਕਰਦੇ ਰਹੋ ਉਹਦੇ ਚਰਨਾਂ ਵਿੱਚ, ਮਹਾਰਾਜ ਇਹੀ ਹੈ ਬਸ, ਇਹਦੂ ਪਰੇ ਹੋਰ ਕੁਛ ਨਹੀਂ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਰੱਖੋ ਆਪਣੀ ਸਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੋ ਨੀਚ ਮੂਰਖਾਰੇ। ਇਹ ਬੇਨਤੀ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਆਪਦਾ ਨਾਮ ਜਪਾਉਣ, ਅੰਤ ਨਹੀਂ ਹੈ ਉਹਦਾ ਕੋਈ ਵੀ, ਬਸ ਬੇਅੰਤ ਬੇਅੰਤ, ਨੇਤ ਨੇਤ ਕਥੰਤ ਬੇਦਾ, ਬੇਦ ਵੀ ਉਹਨੂੰ ਨੇਤ ਕਹਿੰਦੇ ਨੇ, ਇਸ ਲਈ ਉਹ ਨੇਤ ਹੈ। ਉਸਤਤ ਕਰੀ ਜਾਈਏ ਰਸਨਾ ਨਾਲ, ਅੰਤ ਨਾ ਲੈਣ ਜਾਈਏ ਉਹਦਾ, ਬਸ ਸਿਫਤ ਕਰੀਏ। ਕਬੀਰ ਸਾਹਿਬ ਕਹਿੰਦੇ ਭਰਮ ਵਿੱਚ ਨਾ ਪਾਓ ਅਤੇ ਉਹਦੀ ਸ਼ਰਨ ਵਿੱਚ ਰਹੋ, ਉਹਦੀ ਸ਼ਰਨ ਵਿੱਚ ਰਹੋ, ਔਰ ਉਹਦੇ ਸ਼ਰਨ ਵਿੱਚ ਰਹਿ ਕੇ ਉਹਦੇ ਅੱਗੇ ਬੇਨਤੀਆਂ ਕਰੋ। ਇਹ ਜੋ ਪਾਵਨ ਪਵਿੱਤਰ ਉਪਦੇਸ਼ ਸਾਹਿਬ ਕਬੀਰ ਸਾਹਿਬ ਜੀ ਨੇ ਧਨਾਸਰੀ ਰਾਗਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸਿੱਖਿਆ ਦਿੱਤੀ ਹੈ, ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਉਹਦੀ ਉਪਮਾ ਅਤੇ ਸਿਫਤ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ। ਗੁਰੂ ਜੀ ਦਾ ਇਹ ਉਪਦੇਸ਼, ਕਬੀਰ ਸਾਹਿਬ ਦਾ ਇਹ ਪਾਵਨ ਉਪਦੇਸ਼ ਸਾਡੇ ਕਲਯੁਗੀ ਹਿਰਦਿਆਂ 'ਚ ਵੱਸ ਜਾਵੇ, ਤਾਂ ਜੋ ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪਵਾਪੇ ਮੇਲੇ। ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਕਹਿ ਕਬੀਰ ਸੋ ਭਰਮੈ ਨਾਹੀ, ਪੱਗ ਲੱਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।